ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਹੋ ਵਾਹਿਗੁਰੂ ਸਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਹੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਆਪ ਲਿਹੋ ਤੁਮ ਕਥਾ ਸੁਧਾਰੀ ਗੁਰਗੱਦੀ ਦੇ ਮਾਲਕ ਗੁਰ ਸਿੰਘਾਸਨ ਤੇ ਸੁਭਾਈਮਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ। ਆਏ ਅੱਜ ਦੇ ਪਾਵਨ ਹੁਕਮ ਦੀਆਂ ਆਰੰਭਕ ਪੰਕਤੀਆਂ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜੀ ਦੇ ਇਸ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤੀਆਂ। ਸਾਹਿਬ ਦੀ ਸੀਸ ਪ੍ਰਾਪਤ ਕਰੀਏ। ਮਾਲਕ ਆਪ ਕਿਰਪਾ ਕਰਨ, ਮੇਰੇ ਸਤਿਗੁਰੂ ਜੀ ਨੇ ਅੱਜ ਸਾਨੂੰ ਕੀ ਹੁਕਮ ਬਖਸ਼ਿਆ, ਉਸ ਹੁਕਮ ਨੂੰ ਪੜ੍ਹਨਾ, ਸੁਣਨਾ ਅਤੇ ਵਿਚਾਰਨਾ ਇਹ ਸਾਡਾ ਗੁਰਮਤਿ ਦਾ ਸਿਧਾਂਤ ਹੈ। ਅਤੇ ਪੜ੍ਹੇ ਸੁਣੇ ਅਤੇ ਵਿਚਾਰੇ ਨੂੰ ਹਿਰਦੇ ਵਿੱਚ ਟਿਕਾਣਾ ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ। ਆਓ ਆਪਣੇ ਜੀਵਨ ਦੇ ਮਕਸਦ ਨੂੰ ਸਮਝਣ ਹਿੱਤ ਸਾਹਿਬ ਦੇ ਪਾਵਨ ਹੁਕਮ ਨਾਲ ਜੁੜਨ ਤੋਂ ਪਹਿਲਾਂ ਆਪਣਾ ਹਿਰਦਾ, ਆਪਣੀ ਰਸਨਾ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਜੋੜੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 686 ਅੰਗ ਤੋਂ ਆਰੰਭ ਹੋ ਕੇ 687 ਅੰਗ ਤੱਕ ਸੰਪੂਰਨ ਹੁੰਦਾ। ਇਹ ਪਾਵਨ ਹੁਕਮ ਧਨਾਸਰੀ ਰਾਗ ਵਿੱਚੋਂ ਹੈ। ਇਸ ਦੇ ਉਚਾਰਨ ਕਰਤਾ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਪਾਵਨ ਹੁਕਮ ਹੈ। ਇਸ ਪਾਵਨ ਸ਼ਬਦ ਨੂੰ ਜਦੋਂ ਰਾਗੀ ਸਿੰਘ ਕੀਰਤਨ ਰਾਹੀਂ ਇਸ ਨੂੰ ਸੰਗੀਤ ਦੇ ਥਾਲ ਵਿੱਚ ਪਰੋਸ ਕੇ ਭੋਜਨ ਛਕਾਵਣ ਲੱਗਦੇ ਨੇ ਅਤੇ ਛੇਵੇਂ ਘਰ ਵਿੱਚ ਗਾਵਨ ਦੀ ਮੇਰੇ ਸਾਹਿਬ ਨੇ ਸਾਨੂੰ ਯੁਕਤੀ ਦੱਸੀ। ਰਾਗ ਵੀ ਸਮਝਾਇਆ, ਤਾਲ ਵੀ ਸਮਝਾਇਆ ਅਤੇ ਇਸ ਨੂੰ ਗਾਉਣ ਦੇ ਲਈ ਸਾਨੂੰ ਹਿਦਾਇਤ ਵੀ ਕੀਤੀ ਹੈ। ਆਓ ਸਾਹਿਬ ਦੀ ਸੀਸ ਪ੍ਰਾਪਤ ਕਰੀਏ। ਪਾਵਨ ਹੁਕਮ ਆਰੰਭੀਏ ਕਿ ਪ੍ਰਥਮ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜਿੱਥੇ ਸ਼ਬਦ ਦਾ ਸਿਰਲੇਖ ਧਨਾਸਰੀ ਮਹੱਲਾ ਪੰਜਵਾਂ, ਧਨਾਸਰੀ ਰਾਗ ਮਹਿਲ, ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ, ਛੇਵਾਂ ਘਰ ਤਾਲ ਦਾ ਪੱਖ ਅਤੇ ਅਸ਼ਟਪਦੀ ਅਸ਼ਟ ਅੱਠ ਪਦ ਬੰਦ ਅੱਠ ਬੰਦਾਂ ਵਾਲਾ ਇਹ ਇੱਕ ਸ਼ਬਦ ਹੈ। ਜਦੋਂ ਅਸ਼ਟਪਦੀਆਂ ਆਉਂਦਾ ਤਾਂ ਬਹੁ ਵਚਨ ਨੇ ਉੱਥੇ ਦੋ ਤਿੰਨ ਚਾਰ ਜਾਂ ਹੋਰ ਵਧੀਕ ਹੋਇਆ ਕਰਦੀਆਂ ਨੇ। ਜਿੱਥੇ ਅਸ਼ਟਪਦੀ ਲਿਖਿਆ ਉੱਥੇ ਇਹ ਇੱਕੋ ਹੀ ਅਸ਼ਟਪਦੀ ਹੈ। ਇਸ ਰਾਗ ਵਿੱਚ ਛੇਵੇਂ ਘਰ ਵਿੱਚ ਗਾਵਣ ਵਾਲੀ ਪੰਚਮ ਪਾਤਸ਼ਾਹ ਜੀ ਦੀ ਹਜ਼ੂਰ ਆਰੰਭ ਕਰਦਿਆਂ ਉਸ ਕਰਤੇ ਦਾ ਆਰਾਧਨ ਕਰਦਿਆਂ ਮੰਗਲਾਚਰਨ ਕਰਦੇ ਨੇ ਇੱਕ ਓਅੰਕਾਰ। ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਪਰਮੇਸ਼ਵਰ ਇੱਕ ਹੈ। ਇਹ ਨਹੀਂ ਹੈ ਕਿ ਰੱਬ ਕਈ ਤਰ੍ਹਾਂ ਦਾ, ਜੋ ਕਈ ਤਰ੍ਹਾਂ ਦਾ ਹੋਵੇ ਉਹ ਰੱਬ ਨਹੀਂ ਹੈ, ਪਰਮਾਤਮਾ ਇੱਕੋ ਹੀ ਹੈ। ਉਸ ਦੀ ਇਤਨੀ ਵਿਸ਼ਾਲਤਾ, ਇਤਨੀ ਵਿਸ਼ਾਲਤਾ ਕਿ ਤਮਾਮ ਬ੍ਰਹਿਮੰਡ ਨਹੀਂ ਬਲਕਿ ਉਹ ਜੇ ਕਰੋੜਾਂ ਬ੍ਰਹਿਮੰਡਾਂ ਵਿੱਚੋਂ ਇੱਕ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸਵਾਮ, ਕਰੋੜਾਂ ਬ੍ਰਹਿਮੰਡ ਨੇ। ਸ਼ਾਇਦ ਮਨੁੱਖ ਤਮਾਮ ਬ੍ਰਹਿਮੰਡਾਂ ਬਾਰੇ ਵੀ ਜਾਣਕਾਰੀ ਹਾਸਲ ਨਾ ਕਰ ਸਕੇ, ਪਰ ਕਰੋੜਾਂ ਬ੍ਰਹਿਮੰਡਾਂ ਦਾ ਠਾਕਰ ਇੱਕ ਉਹਨਾਂ ਨੂੰ ਪੈਦਾ ਕਰਨ ਵਾਲਾ ਇੱਕ, ਉਹਨਾਂ ਦੀ ਪ੍ਰਤਪਾਲਨਾ ਕਰਨ ਵਾਲਾ ਇੱਕ। ਮੁੱਕਦੀ ਗੱਲ ਇਹ ਹੈ ਵੀ ਸਾਰਿਆਂ ਨੂੰ ਆਪਣੀ ਗੋਦ ਵਿੱਚ ਬਿਠਾਉਣ ਵਾਲਾ ਉਹ ਇੱਕ ਹੈ, ਅਤੇ ਉਹ ਓਅੰਕਾਰ ਹੈ। ਐਸਾ ਉਹ ਤਮਾਮ ਆਕਾਰਾਂ ਦਾ ਹਰਤਾ ਕਰਤਾ ਭਰਤਾ, ਉਹ ਇੱਕੋ ਹੈ। ਉਸ ਨੂੰ ਜਾਣਨਾ ਹੋਵੇ, ਸਮਝਣਾ ਹੋਵੇ, ਉਸ ਤੱਕ ਸੁਰਤ ਨੂੰ ਲਿਜਾਣਾ ਹੋਵੇ, ਤੇ ਸਤਿਗੁਰੂ ਕਿਰਪਾ ਕਰਨ, ਉਹਨਾਂ ਦਾ ਗਿਆਨ ਪ੍ਰਸ਼ਾਦ, ਉਹਨਾਂ ਦੇ ਗਿਆਨ ਦੀ ਕਿਰਪਾ। ਇਹ ਵੀ ਸੱਚ ਹੈ ਵੀ ਹੋਰ ਦਾਤਾਂ 'ਤੇ ਉਸ ਦੀ ਕਿਰਪਾ ਹੈ ਨਹੀਂ, ਰੱਬ ਦਾ ਗਿਆਨ ਮਿਲਣਾ ਵੀ ਇੱਕ ਉਸ ਦੀ ਕਿਰਪਾ ਹੈ, ਉਹ ਪ੍ਰਸ਼ਾਦ ਹੈ ਉਸ। ਅਗਰ ਉਸ ਦੀ ਕਿਰਪਾ ਦਾ ਪ੍ਰਸ਼ਾਦ ਸੁਰਤ ਦੀ ਬੁੱਕ ਵਿੱਚ ਪੈ ਜਾਏ ਤੇ ਉਸ ਪਰਮੇਸ਼ਵਰ ਨੂੰ ਜਾਣਿਆ ਜਾ ਸਕਦਾ ਹੈ ਜੀ।
ਜੋ ਜੂਨੀ ਆਇਓ ਤੇਹ ਤੇਹ ਉਰ ਜਾਇਓ, ਮਾਨਸ ਜਨਮ ਸੰਜੋਗ ਪਾਇਆ।
ਸਾਡੀਆਂ ਅੱਖਾਂ ਸਾਹਮਣੇ ਹੈ ਬੜੇ ਜੀਵ ਜੰਤੂ ਪਸ਼ੂ ਪੰਛੀ ਸੰਸਾਰ ਵਿੱਚ ਨੇ, ਇਹ ਜੂਨਾਂ ਨੇ। ਕਈ ਜਨਮ ਪਏ ਕੀਟ ਕੀੜੇ ਪਤੰਗਾ ਉੱਡਣ ਵਾਲੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ, ਗਜ ਕਹਿੰਦੇ ਨੇ ਹਾਥੀ ਨੂੰ, ਮੀਨ, ਮੀਨ ਕਹਿੰਦੇ ਨੇ ਮੱਛੀ ਨੂੰ, ਕੁਰੰਗ। ਮੈਂ ਬੇਨਤੀ ਕਰਾਂ ਤਮਾਮ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਪਸ਼ੂ ਪੰਛੀ ਜਿਹੜੀ ਜਿਹੜੀ ਜੂਨ ਵਿੱਚ ਆਇਆ, ਉਸੇ ਉਸੇ ਜੂਨ ਵਿੱਚ ਉਹ ਭਟਕ ਗਿਆ, ਭਰਮ ਗਿਆ। ਉਹ ਇਹ ਨਹੀਂ ਹੈ, ਭਾਵੇਂ ਉਹਨਾਂ ਅੰਦਰ ਵੀ ਪਰਮੇਸ਼ਵਰ ਦੀ ਜੋਤ ਸਦਕਾ ਜੀਵ ਆਤਮਾ ਕੰਮ ਕਰਦਾ, ਦੁੱਖ ਉਹਨਾਂ ਨੂੰ ਵੀ ਮਹਿਸੂਸ ਹੁੰਦਾ, ਸੁੱਖ ਉਹ ਵੀ ਲੋਚਦੇ ਨੇ, ਬੱਚੇ ਪੈਦਾ ਕਰਨੇ ਅਤੇ ਭੋਜਨ ਖਾਣਾ, ਇਹ ਉਹਨਾਂ ਅੰਦਰ ਵੀ ਚੇਤਨਾ ਹੈ। ਪਰ ਇਹ ਚੇਤਨਾ ਨਹੀਂ ਹੈ ਵੀ ਅਸੀਂ ਰੱਬ ਨੂੰ ਮਿਲ, ਉਹ ਭਰਮੇ ਹੋਏ ਨੇ, ਉਲਝੇ ਹੋਏ ਨੇ। ਜੋ ਜੂਨੀ ਆਇਓ ਤਹ ਤਹ ਉਰਝਾਇਓ, ਉਹ ਉੱਥੇ ਉੱਥੇ ਹੀ ਉਲਝ ਗਿਆ, ਉਹ ਉਸੇ ਨੂੰ ਹੀ ਆਪਣਾ ਸਭ ਕੁਛ ਮਾਨਣ ਲੱਗ ਪਿਆ। ਪਰ ਮਾਨਸ ਜਨਮ ਸੰਯੋਗ ਪਾਇਆ, ਇਹ ਤੇ ਚੰਗਾ ਸੰਯੋਗ ਦੇ ਅਰਥ ਨੇ, ਚੰਗਾ ਜੋੜ ਜੁੜਿਆ। ਯੋਗ ਕਹਿੰਦੇ ਨੇ ਜੁੜਨ ਨੂੰ, ਸੰਯੋਗ ਚੰਗਾ ਜੋੜ, ਤੇ ਵਿਯੋਗ ਹੁੰਦਾ ਵਿਛੋੜਾ, ਯੋਗ ਚੰਗਾ ਨਹੀਂ ਰਹਿ ਗਿਆ। ਖੈਰ ਹਜ਼ੂਰ ਕਹਿਣ ਲੱਗੇ ਇਹ ਤੇ ਤੇਰੇ ਭਾਗਾਂ ਦਾ ਸੰਯੋਗ, ਕਰਤੇ ਦੀ ਰਹਿਮਤ, ਪਰਮਾਤਮਾ ਦੀ ਕਿਰਪਾ ਵੀ ਤੈਨੂੰ ਮਨੁੱਖ ਬਣਾਇਆ, ਤੇ ਜਿਹੜਾ ਵੱਡਿਆਂ ਭਾਗਾਂ ਨਾਲ ਬੜੇ ਸੰਯੋਗ ਨਾਲ ਤੂੰ ਮਨੁੱਖ ਜਨਮ ਪ੍ਰਾਪਤ ਕੀਤਾ ਹੈ। ਹਜ਼ੂਰ ਕਹਿਣ ਲੱਗੇ ਇਸ ਮਨੁੱਖਾ ਜਨਮ ਵਿੱਚ ਵੀ ਅਗਰ ਬੰਦਾ ਬਾਕੀ ਜੂਨਾਂ ਤਰ੍ਹਾਂ ਉਲਝ ਜਾਏ ਤੇ ਵਿਸ਼ੇਸ਼ਤਾ ਕੀ ਹੋਈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇਹ ਵੱਡਿਆਂ ਭਾਗਾਂ ਨਾਲ ਹੁਣ ਮਨੁੱਖਾ ਜਨਮ ਮਿਲਿਆ, ਹੁਣ ਕੀ ਸੋਚਣਾ ਚਾਹੀਦਾ। ਹਜ਼ੂਰ ਅਗਲੀ ਪੰਕਤੀ 'ਚ ਫੁਰਮਾਨ ਕਰਦੇ ਨੇ,
ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ।
ਤਾਂ ਕੀ ਹੈ ਓਟ, ਤੱਕੀ ਹੈ, ਮੈਂ ਨਜ਼ਰ ਭਰ ਕੇ ਅੰਦਰ ਦੀ ਭਾਵਨਾ ਨਾਲ ਅਤੇ ਬਾਹਰੋਂ ਨਜ਼ਰ ਨਾਲ ਮੈਂ ਇਹ ਗੱਲ ਵੱਲ ਧਿਆਨ ਦਿੱਤਾ ਵੀ ਜੇ ਗੁਰੂ ਦੀ ਓਟ ਮਿਲ ਜਾਏ ਤਾਂ ਫਿਰ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਆਖੀਏ ਵੀ ਇਹ ਮਾਲਕ ਰੱਖੋ ਦੇ ਕਰ ਹੱਥ, ਆਪਣਾ ਹੱਥ ਦੇ ਕੇ ਰੱਖ ਲੈਣਾ, ਚੂੰਕਿ ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਮਾਲਕ ਸਾਨੂੰ ਆਪਣਾ ਬਣਾ ਲਓ। ਇਹ ਵੀ ਤੇ ਮੈਂ ਬੇਨਤੀ ਕਰ ਦੇਵਾਂ ਨਾ, ਰੱਬ ਭਾਵੇਂ ਮਨੁੱਖਾਂ ਨੂੰ ਵੀ ਪੈਦਾ ਕਰਕੇ ਉਹਨਾਂ ਅੰਦਰ ਜੋਤ ਟਿਕਾ ਕੇ ਰੋਜ਼ੀ ਰੋਟੀ ਦੇ ਕੇ ਸਭ ਨੂੰ ਪ੍ਰਤਪਾਲਦਾ, ਪਰ ਜਿਹੜੇ ਉਸ ਨਾਲ ਜੁੜ ਜਾਂਦੇ ਨੇ, ਅਰਦਾਸ ਕਰਦੇ ਨੇ, ਨਾਮ ਜਪਦੇ ਨੇ, ਆਰਾਧਨ ਕਰਦੇ ਨੇ, ਉਹ ਰੱਬ ਦੇ ਆਪਣੇ ਹੋ ਜਾਂਦੇ ਨੇ, ਅਤੇ ਜਿਹੜੇ ਰੱਬ ਦੇ ਆਪਣੇ ਹੋ ਜਾਂਦੇ ਨੇ ਉਹਨਾਂ ਨੂੰ ਰੱਬ ਹੱਥ ਦੇ ਕੇ ਰੱਖ ਲੈਂਦਾ, ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਦੀ ਬਖਸ਼ਿਸ਼ ਵੀ ਕਰ ਦਿੰਦਾ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਮਾਲਕ ਅੱਗੇ ਐਸਾ ਅੰਦਰਲਾ ਆਪਾ अरदास करे दी ए मालिक मैनू कृपा करके मेरी रखिया करो। ओ मैं बेनती करांगा ओ रखिया हर थां तो करन वाला परमेश्वर ऐसी रखिया करन वाला है। ओ सेवक नू किसे पासों भी दुख नहीं आवन दिंदा। उस सेवक नू अंदर दे औगण वकारा तो भी बचा लैंदा है, मानसिक उलझना तो बचा लैंदा है। सब तो वड्डी मनुख दी जिंदगी दा दुख है मानसिक तौर ते संसार दी उलझना विच फस जाना, पर मालक रहमत करदा है ते अंदर दी चेतना हिरदे दी चितवना दिमाग दी सोच ओ फिर दुनिया वाल नहीं जांदी, ओ अपने जीवन नू संभालदा है, अपने स्वास नू रब नाल जोड़ लैंदा है। इस करके मालिक कृपा करो मैनू हाथ दे के अपना बना के रख ले वो
कर कृपा मेलो हर राया।
हरि परमेश्वर पातशाह जी मैनू कृपा करके अपने नाल मेल लो। ये गल सच है, अगर अंदर दी चेतना वाहिगुरु जी नाल जुड़ जाए तो समझ लेना रब नाल मिलन हो गया। अगर अंदर दी चेतना दुनिया नाल मिल गई ये चेतना ने रब नालों विछोड़ा पा देता। इस करके मालिक कृपा करो मैनू अपने नाल मेल लेवो।
अनक जन्म प्राम थेत नहीं पाई।
अनेका जन्म गिनती नहीं है इत्थे, मैं बेनती कर दिया इत्थे अकेला 84 लाख दी गल नहीं कीती। अनक जन्म पता नहीं किन्ने क जन्म, कई जन्म पै कीट पतंग, अनेक जन्म मैं भरम भरम के भटक भटक के किते थित नहीं पाई, स्थिति नहीं पाई, टिकाओ हासिल नहीं किया, भटकता ही रहा भी चल अगे चल अगे चल होर अगे। जैसे बैल तेली को जानत कई कोस चलियो, नैन उगरत वाही ठौर ही ठिकानो है। जैसे जेवरी बटत आंद्रो अचिंत चिंत, खात जात बछरो टटोरे पछतानो है। जैसे मृग तृष्णा लो तावै मृग त्रिखावंत, पावत न शांत परम परमत हिरानो है। तैसे सुपनंतर दिसंतर बिहाए गई, पहुंच न सक्यो तहां जहां मोहे जानो है। अगर अपने जिंदगी दे सफर दा रस्ता सही नहीं है, जाना होवे मैं बेनती करा दिल्ली ते रस्ता पकड़ लेवे जम्मू दा, जम्मू जाएगा कि दिल्ली पहुंचेगा। अगर तेरे जीवन दा जिस मंजिल ते पहुंचना है वो रस्ता ठीक नहीं है ते मैं बेनती करा मंजिल नसीब नहीं हुंदी। अगर अंदर दी चेतना विच ध्यान ही दिन रात दुनिया दा संसार दा ते पहुंचेगा किथे। इस करके अनक जन्म भ्रम थित नहीं पाई। भाई गुरदास साहब जी कहंदे ने चलदा ते बैल किसे राह ते भी है, ते चलदा है बैल एक कोलू तेली दा तेल कढ़न वास्ते, इक्के थावें घूमन दा भी चलना है। पर जैसे बैल तेली को जानत कई कोस चलियो, नैन उगरत वाही ठौर ही ठिकानो है। नैन उगरत चूंके अखां उगड़ियां नहीं, अखां बंद कीतियां, उपर खोपे चढ़ाए ने कोलू ते जुड़े होए बैल दे। मैं ये बेनती करा भावें अजोके समय विच तेल कढ़न दा तरीका बदल गया, विज्ञानक युग ने अगां वधू कदम उठाया, पर पहले समयां विच ते कोलू चलाउण लई बैल जोड़िया जांदा ते ओ कोलू नू घुमांदा, चूंके अखां ते खोपे इस करके बन्ने ने जे बैल नू पता चल गया भी मैं इको थावें घूमदा पिया रुकेगा। दूजी गल, जे बैल नू पता चल गया मेरे मगर सोटी लैके चलाण वाला नहीं तो रुक जाएगा, इस करके अखां बंद कीतियां खोपे चढ़ाए ने, पर चली जांदा। शायद समझदा होवे भी कई को सफर कर लिया है, पर किन्ना चिर 5 घंटे चलन तो बाद जदों अखां तो खोपे खोले तो वेखदा भी उथे दा उथे ही खलो। ਇੱਕ ਘੰਟੇ ਵਿੱਚ 3 ਮੀਲ ਸਫ਼ਰ ਕਰ ਲੈਣ ਵਾਲਾ, 5 ਘੰਟਿਆਂ ਵਿੱਚ 15 ਮੀਲ ਦਾ ਸਫ਼ਰ ਕਰ ਲੈਣ ਵਾਲਾ ਚੱਲਿਆ 15 ਮੀਲ ਪਰ ਪਹੁੰਚਿਆ ਕਿਤੇ ਵੀ ਨਹੀਂ। ਬੜੀ ਹੈਰਾਨੀ ਦੀ ਗੱਲ ਹੈ ਨਾ, ਮਨੁੱਖ ਨੇ ਸਫ਼ਰ ਬਹੁਤ ਕੀਤਾ ਜੀਵਨ ਦਾ, ਬਹੁਤ ਕੁਛ ਸੰਸਾਰ ਵੱਲ ਦੌੜ ਲਗਾਈ, ਪਰ ਜਦੋਂ ਅੱਖਾਂ ਤੋਂ ਖੋਪੇ ਖੁੱਲ੍ਹੇ, ਕਹੋ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਮੂਡ ਮੈਂ ਲਾਗੇ, ਮੌਤ ਆਈ ਅੰਤਮ ਸਮਾਂ ਆਇਆ ਤੇ ਪਤਾ ਚੱਲਿਆ ਜੇ 80 ਸਾਲ ਦੁਨੀਆਂ 'ਤੇ ਪਹਿਲਾਂ ਜਨਮ ਲਿਆ ਸੀ ਅਤੇ 80 ਸਾਲ ਦਾ ਸਫ਼ਰ ਕੀਤਾ, 80 ਸਾਲ ਦੇ ਸਫ਼ਰ ਕਰਨ ਤੋਂ ਬਾਅਦ ਮੰਜ਼ਿਲ ਚਾਹੀਦੀ ਸੀ ਪਰਮਾਤਮਾ ਤੱਕ ਪੁੱਜ ਜਾਂਦਾ, ਪਰ 80 ਸਾਲ ਦੇ ਸਫ਼ਰ ਤੋਂ ਬਾਅਦ ਜਿੱਥੇ 80 ਸਾਲ ਪਹਿਲਾਂ ਜਨਮ ਲੈਣ 'ਤੇ ਖਲੋਤਾ ਸੀ ਉੱਥੇ ਉਹਨੂੰ ਆਖਿਆ ਵੀ ਚੱਲ ਫਿਰ ਜਨਮ ਲੈ, ਹੋ ਗਿਆ ਉੱਥੇ ਦਾ ਉੱਥੇ ਖਲੋਤਾ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਮਿਰਗ ਨੂੰ ਪਿਆਸ ਲੱਗੇ ਪਾਣੀ ਵੱਲ ਦੌੜੇ ਤੇ ਪਾਣੀ ਤੱਕ ਪੁੱਜ ਜਾਂਦਾ, ਪਰ ਰੇਤ ਨੂੰ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਦੌੜੇ ਤੇ ਦੌੜਿਆ ਤੇ ਜ਼ਰੂਰ ਹੈ, ਅੰਦਰ ਪਾਣੀ ਦੀ ਮਨਸਾ ਵੀ ਹੈ, ਪਿਆਸ ਵੀ ਲੱਗੀ ਹੈ, ਪਰ ਜਿਸ ਨੂੰ ਪਾਣੀ ਸਮਝਿਆ ਉਹ ਪਿਆਸ ਬੁਝਾਉਣ ਵਾਲਾ ਨਹੀਂ, ਉਹ ਤੇ ਤਪਦੀ ਰੇਤ ਦਾ ਸਫ਼ਰ ਤੇਰੀ ਪਿਆਸ ਹੋਰ ਲਗਾਉਣ ਵਾਲਾ। ਹਜ਼ੂਰ ਕਹਿੰਦੇ ਨੇ ਜ਼ਿੰਦਗੀ ਦਾ ਮਕਸਦ ਤੇ ਨਿਸ਼ਾਨਾ ਸਮਝਣਾ, ਮੈਂ ਪਹੁੰਚਣਾ ਕਿੱਥੇ ਕਹੈ, ਮੇਰੀ ਪਿਆਸ ਕੌਣ ਬੁਝਾ ਸਕਦਾ, ਇਹ ਦੁਨੀਆ ਪਿਆਸ ਲਗਾ ਸਕਦੀ ਹੈ ਪਿਆਸ ਬੁਝਾ ਨਹੀਂ ਸਕਦੀ, ਇਹ ਮਾਲਕ ਤੇਰੇ ਵੱਲ ਆਵਾਂ ਤੇ ਜਨਮਾਂ ਜਨਮਾਂ ਦੀ ਪਿਆਸ ਬੁਝ ਸਕਦੀ। ਇੱਕ ਬੇਨਤੀ ਹੋਰ ਕਰ ਦੇਵਾਂ, ਅਗਰ ਅੰਧਾ ਮਨੁੱਖ ਸੰਨ ਲੈ ਕੇ ਪਟਸਨ ਲੈ ਕੇ ਜਿਸ ਤੋਂ ਰੱਸੀ ਬਣਦੀ ਹੈ ਉਹ ਅਗਰ ਵੱਟਦਾ ਹੋਵੇ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਉਸ ਦੇ ਕੋਲ ਖਲੋਤਾ ਇੱਕ ਵੱਛਾ ਉਹ ਖਾਈ ਜਾਂਦਾ ਹੋਵੇ, ਜੋ ਕਿ ਅੰਧਾ ਇਸ ਨੂੰ ਪਤਾ ਨਹੀਂ ਹੈ ਵੀ ਮੇਰੀ ਵੱਟੀ ਜਾ ਰਹੀ ਰੱਸੀ ਨੂੰ ਵੱਛਾ ਖਾਈ ਜਾ ਰਿਹਾ, ਹੁਣ ਥੋੜ੍ਹੀ ਦੇਰ ਬਾਅਦ ਹੱਥ ਨਾਲ ਟਟੋਲ ਕੇ ਦੇਖੇ ਵੀ ਮੈਂ ਕਿੰਨੀ ਕੁ ਰੱਸੀ ਵੱਟ ਲਈ ਹੈ, ਕਹਿਣ ਲੱਗੇ ਰੱਸੀ ਲੱਭਦੀ ਕੋਈ ਨਹੀਂ। ਹੈਰਾਨੀ ਦੀ ਗੱਲ ਇਹ ਹੈ ਵੀ ਅੰਧਾ ਬਾਬਾ ਰੱਸੀ ਵੱਟੀ ਜਾ ਰਿਹਾ ਤੇ ਵੱਛਾ ਰੱਸੀ ਖਾਈ ਜਾ ਰਿਹਾ। ਜੈਸੇ ਜੇਵਰੀ ਬਟਤ ਅੰਦਰੋ ਅਚਿੰਤ ਚਿੰਤ ਬੇਫਿਕਰ ਹੋ ਕੇ, ਜੈਸੇ ਜੇਵਰੀ ਬਟਤ ਅੰਦਰੋ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੇ ਪਛਤਾਨੋ ਹੈ, ਮਨੁੱਖ ਆਪਣੀ ਉਮਰ ਬਣਾਈ ਜਾ ਰਿਹਾ, ਵੱਡਾ ਹੋ ਗਿਆ, ਇੰਨੇ ਸਾਲਾਂ ਦਾ ਹੋ ਗਿਆ, ਹੋਰ ਵੱਧ ਗਿਆ, ਹੋਰ ਵੱਧ ਗਿਆ, ਇਹ ਉਮਰ ਦੀ ਰੱਸੀ ਵੱਟੀ ਜਾ ਰਿਹਾ ਤੇ ਮੌਤ ਰੂਪੀ ਵੱਛਾ, ਕਾਲ ਰੂਪੀ ਵੱਛਾ ਇਸ ਦੀ ਜੀਵਨ ਦੀ ਬਣਾਈ ਉਮਰ ਨੂੰ ਖਾਈ ਜਾ ਰਿਹਾ। ਪਤਾ ਉਸ ਸਮੇਂ ਲੱਗਦਾ ਜਦੋਂ ਸਾਰੇ ਦਾ ਸਾਰਾ ਜੀਵਨ ਹੱਥੋਂ ਨਿਕਲ ਜਾਂਦਾ, ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਸੁਪਨੇ ਵਿੱਚ ਦੂਜੇ ਦੇਸ਼ ਦਾ ਸਫ਼ਰ ਕਰਨ ਵਾਲਾ ਦੂਜੇ ਦੇਸ਼ ਨਹੀਂ ਪਹੁੰਚਦਾ। ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ, ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਅਨੇਕਾਂ ਜਨਮ ਭਟਕੇ ਪਰ ਕਿਤੇ ਵੀ ਹਜ਼ੂਰ ਕਹਿੰਦੇ ਨੇ ਸਥਿਤੀ ਟਿਕਾਣਾ ਮਿਲਾਪ ਇੱਕ ਸਾਰਤਾ ਦਾ ਜੀਵਨ ਨਹੀਂ ਮਿਲਿਆ ਜੀ।
ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਮੈਂ ਸੇਵਾ ਕਰਾਂ ਤੇ ਗੁਰੂ ਦੇ ਚਰਨਾਂ ਨਾਲ ਲੱਗਾਂ, ਕਰੋ ਸੇਵਾ ਗੁਰ ਲਾਗੋਂ ਚਰਨ, ਤੇ ਕੀ ਆਖਾਂ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਐ ਮੇਰੇ ਸਤਿਗੁਰੂ ਜੀ ਮੈਨੂੰ ਗੋਬਿੰਦ ਦਾ ਮਾਰਗ ਬਤਾ ਦਿਓ, ਮੈਨੂੰ ਰੱਬ ਦੇ ਘਰ ਦਾ ਰਾਹ ਦੱਸ ਦਿਓ ਵੀ ਕਿਹੜੇ ਰਾਹੇ ਚੱਲਿਆ ਰੱਬ ਤੱਕ ਪੁੱਜ ਜਾਈਦਾ। ਮੈਂ ਬੇਨਤੀ ਕਰਨ ਲੱਗਾ, ਰਸਤਾ ਸਰੀਰ ਦਾ ਵੀ ਰੱਬ ਦਾ ਹੈ ਤੇ ਰਸਤਾ ਸੁਰਤ ਦਾ ਵੀ ਰੱਬ ਦਾ, ਸੂਖਮ ਸਰੀਰ ਦਾ ਰਸਤਾ ਤੇ ਸਥੂਲ ਸਰੀਰ ਦਾ ਰਸਤਾ। ਅਗਰ ਸਥੂਲ ਸਰੀਰ ਕਰਕੇ ਧਰਮ ਸਥਾਨ ਤੇ ਪੁੱਜੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਤੱਕ ਪੁੱਜੇ ਤੇ ਸਰੀਰ ਦਾ ਰਸਤਾ ਵੀ ਗੋਬਿੰਦ ਦੇ ਮਿਲਾਪ ਵਾਲਾ ਬਣ ਗਿਆ, ਅੱਗੋਂ ਮਿਲਿਆ ਸਾਨੂੰ ਸੁਰਤ ਦੇ ਰਾਹ ਦਾ ਇੱਕ ਐਸਾ ਚੱਲਣਾ ਤੇ ਆਪਣੀ ਸੁਰਤ ਨੂੰ ਗੁਰ ਸ਼ਬਦ ਦੇ ਰਾਹੀਂ ਚਲਾਈ, ਆਪਣੀ ਸੁਰਤ ਵਿੱਚ ਨਾਮ ਵਸਾਈ, ਆਪਣੀ ਸੁਰਤ ਵਿੱਚ ਕਰਤਾ ਵਸਾਈ। ਤੇਰੀ ਸੁਰਤ ਜਦੋਂ ਧਿਆਨ ਵਿੱਚ ਜਾਏ ਤੇ ਰੱਬ ਦੇ ਧਿਆਨ ਵਿੱਚ ਜਾਏ ਤਾਂ ਗੁਰੂ ਨੇ ਸਾਨੂੰ ਰਸਤਾ ਦੱਸਿਆ, ਪਰ ਜਿਨ੍ਹਾਂ ਅਰਦਾਸ ਕੀਤੀ ਉਹਨਾਂ ਨੂੰ ਰਾਹ ਦਾ ਪਤਾ ਚੱਲਦਾ। ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਮੈਨੂੰ ਗੋਬਿੰਦ ਦਾ ਮਾਰਗ ਦੱਸ ਦੇਵੋ ਜੀ। ਇਹ ਪੰਕਤੀ ਹੈ ਕੇਂਦਰੀ ਭਾਵ, ਵੀ ਅਨੇਕਾਂ ਜਨਮਾਂ ਵਿੱਚ ਭਟਕੇ ਤੇ ਨਾਲ ਅਰਦਾਸ ਕੀਤੀ ਵੀ ਮਾਲਕ ਰਹਿਮਤ ਕਰੋ, ਮੈਨੂੰ ਰੱਬ ਦੇ ਮਿਲਾਪ ਦਾ ਰਸਤਾ ਦੱਸ ਦਿਓ ਜੀ।
ਅਨਕ ਉਪਾਵ ਕਰੋ, ਮਾਇਆ ਕੋ ਬਚਿਤ ਧਰੋ।
ਉਹ ਤਰੀਕੇ ਵਰਤੇ ਜਿਸ ਨਾਲ ਇਸ ਮਾਇਆਵੀ ਜਾਲ ਨੂੰ ਬਚਿਤ ਦੇ ਅਰਥ ਨੇ ਚਿੱਤ ਦੇ ਅੰਦਰ ਪੱਕਾ ਕਰਕੇ ਰੱਖ ਲਿਆ। ਇਹ ਹਕੀਕਤ ਹੈ, ਧਰਮ ਦੀ ਦੁਨੀਆ ਤੇ ਬੰਦਾ ਬਾਹਰੋਂ ਤੇ ਚੱਲਦਾ, ਪਰ ਅੰਦਰ ਦੀ ਚੇਤਨਾ ਵੱਲ ਧਿਆਨ ਮਾਰੀਏ ਤੇ ਅੰਦਰੋਂ ਦਿਲ ਦੁਨੀਆ ਨੂੰ ਇਤਨਾ ਅੰਦਰ ਟਿਕਾਈ ਬੈਠਾ ਹੈ ਵੀ ਦੁਨੀਆ ਅੰਦਰੋਂ ਨਿਕਲਦੀ ਨਹੀਂ। ਅਨੇਕਾਂ ਉਪਾਵ ਉਹ ਕੀਤੇ ਜਿਸ ਨਾਲ ਇਸ ਮਾਇਆਵੀ ਜਾਲ ਨੂੰ ਹੀ ਮੈਂ ਆਪਣੇ ਅੰਦਰ ਬਤਾ ਪੱਕਾ ਕਰਕੇ ਟਿਕਾ ਲਿਆ।
ਮੇਰੀ ਮੇਰੀ ਕਰਤ ਸਦ ਹੀ ਵਿਹਾਵੈ।
ਸਦਾ ਜੀਵਨ ਕਿੱਥੇ ਬੀਤ ਰਿਹਾ? ਮੇਰੀ ਮੇਰੀ ਕਰਤ, ਇਹ ਚੀਜ਼ ਮੇਰੀ, ਇਹ ਘਰ ਮੇਰਾ, ਇਹ ਸਰੀਰ ਮੇਰਾ। ਸਭ ਤੋਂ ਪਹਿਲੀ ਭੁੱਲ ਇਹ ਹੁੰਦੀ ਹੈ ਜਦੋਂ ਕਹਿੰਦਾ ਇਹ ਸਰੀਰ ਮੇਰਾ, ਫਿਰ ਕੀ ਕਹਿੰਦਾ ਨਾਲ ਹੀ ਮਨ ਮੇਰਾ, ਮੇਰਾ ਮਨ ਇਹ ਮੰਗਦਾ। ਧਿਆਨ ਚ ਰੱਖਣਾ, ਇਹ ਜੀਵਾਤਮਾ ਇਹ ਅੰਦਰ ਬੋਲਣ ਵਾਲੇ, ਤੂੰ ਆਪਣੇ ਤੌਰ ਤੇ ਹੀ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਮੇਰਾ ਮਨ, ਫਿਰ ਮਨ ਦੀ ਤੂੰ ਗੱਲ ਸੁਣੀ ਤੇ ਆਖਿਆ ਮੇਰਾ ਮਨ ਇਹ ਮੰਗਦਾ, ਮੇਰਾ ਮਨ ਇਹ ਕਰਨਾ ਚਾਹੁੰਦਾ, ਫਿਰ ਆਖਿਆ ਇਹ ਤਨ ਮੇਰਾ, ਇਹ ਸਰੀਰ ਮੇਰਾ, ਮੈਂ ਇਸ ਦੀ ਸੰਭਾਲ ਕਰਨੀ ਹੈ, ਫਿਰ ਆਖਿਆ ਘਰ ਮੇਰਾ, ਧਨ ਮੇਰਾ। ਮੇਰੇ ਸਾਹਿਬ ਕਹਿਣ ਲੱਗੇ ਇਸ ਪਹਿਲੀ ਭੁੱਲ ਨੂੰ ਪਹਿਲਾਂ ਹੀ ਸਮਝ, ਪਹਿਲਾਂ ਭੁੱਲ ਨੂੰ ਸਮਝ, ਫਿਰ ਇਸ ਭੁੱਲ ਨੂੰ ਅੰਦਰੋਂ ਕੱਢ। ਇਹ ਨਾ ਕਹਿ ਤਨ ਮੇਰਾ, ਮਨ ਮੇਰਾ, ਧਨ ਮੇਰਾ, ਇਹ ਕਹਿ ਤਨ ਮਨ ਤੇਰਾ, ਤਨ ਵੀ ਤੇਰਾ, ਤਨ ਮਨ ਤੇਰਾ, ਤਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਇਹ ਮੇਰੀ ਮੇਰੀ ਕਰਦਿਆਂ ਜ਼ਿੰਦਗੀ ਬਤੀਤ ਕਰ ਦਿੰਦਾ। ਪਤਾ ਉਸ ਸਮੇਂ ਲੱਗਦਾ ਜਦੋਂ ਇੰਝ ਅੱਖਾਂ ਸਾਹਮਣੇ ਆ ਜਾਂਦਾ, ਤਨ ਵੀ ਇੱਥੋਂ ਗਿਆ, ਮਨ ਨਾਲੋਂ ਵੀ ਨਾਤਾ ਟੁੱਟ ਗਿਆ, ਧਨ ਨਾਲੋਂ ਵੀ ਨਾਤਾ ਟੁੱਟ ਗਿਆ। ਇਸ ਕਰਕੇ ਹਜ਼ੂਰ ਕਹਿਣ ਲੱਗੇ ਤੂੰ ਉਸ ਸਮੇਂ ਜੋ ਸਮਝੇਗਾ ਵੀ ਤਨ ਮਨ ਧਨ ਮੇਰਾ ਨਹੀਂ, ਅੱਜ ਹੀ ਗੁਰੂ ਦੇ ਸ਼ਬਦ ਨਾਲ ਸਮਝ ਲੈ ਵੀ ਤਨ ਮਨ ਤੇਰਾ, ਧਨ ਵੀ ਤੇਰਾ। ਇਹ ਸੱਚ ਹੈ ਵੀ ਤਨ ਮੈਂ ਨਹੀਂ ਬਣਾਏ, ਮਨ ਅੰਦਰ ਮੈਂ ਨਹੀਂ ਪਾਇਆ, ਤੇ ਜਿਹੜਾ ਤਨ ਮਨ ਮੈਂ ਬਣਾਇਆ ਨਹੀਂ, ਮੈਂ ਇਸ ਨੂੰ ਟਿਕਾਇਆ ਨਹੀਂ, ਉਸ ਤਨ ਮਨ ਦੇ ਸੰਯੋਗ ਨਾਲ ਜਿਹੜਾ ਧਨ ਕਮਾਇਆ ਉਹ ਵੀ ਮੇਰਾ ਨਹੀਂ। ਇਸ ਕਰਕੇ ਮੇਰੇ ਸਾਹਿਬ ਸਮਝਾਉਂਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਤੇ ਜਬ ਲਗ ਮੇਰੀ ਮੇਰੀ ਕਰੇ, ਕਿਉਂਕਿ ਮੇਰੀ ਮੇਰੀ ਕਰ ਤਾਂ ਸਦ ਹੀ ਵਿਹਾਵੈ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ। ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ ਦੁੱਖ ਭੰਜਣਾ, ਜਬ ਲਗ ਸਿੰਘ ਰਹੇ ਬਨ ਮਾਹੇ, ਤਬ ਲਗ ਬਨ ਫੂਲੇ ਹੀ ਨਾਹੇ, ਜਬ ਹੀ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਨ ਰਾਏ। ਹਜ਼ੂਰ ਨੇ ਭਗਤ ਬਾਣੀ ਦੇ ਬੋਲਾਂ ਰਾਹੀਂ ਸਾਨੂੰ ਸਮਝਾਇਆ ਜਿੰਨਾ ਚਿਰ ਮੇਰੀ ਮੇਰੀ ਕਰਦਾ ਉਨਾ ਚਿਰ ਧਰਮ ਦੀ ਜ਼ਿੰਦਗੀ ਦਾ ਇੱਕ ਵੀ ਕੰਮ ਨਹੀਂ ਸਵਰਦਾ। ਔਰ ਇਹ ਵੀ ਸੱਚ ਹੈ, ਮੇਰੀ ਮੇਰੀ ਕਰਨ ਵਾਲਾ ਸੰਸਾਰ ਵਿੱਚ ਵੀ ਭਟਕ ਜਾਂਦਾ, ਉਸ ਨੂੰ ਵੀ ਰੱਬ ਦਾ ਸਹਾਰਾ ਸੰਸਾਰਕ ਪੱਖ ਤੋਂ ਵੀ ਨਹੀਂ ਮਿਲਦਾ। ਕਹਿੰਦੇ ਨੇ ਇੱਕ ਜੰਗਲ ਹੋਵੇ, ਉਸ ਜੰਗਲ ਵਿੱਚ ਸ਼ੇਰ ਹੋਵੇ, ਉਹ ਜੰਗਲ ਫਲਦਾ ਫੁੱਲਦਾ ਨਹੀਂ, ਜਬ ਲੱਗ ਸਿੰਘ ਰਹੇ ਬਣ ਮਾਹੇ ਤਬ ਲੱਗ ਬਣ ਫੁੱਲੇ ਹੀ ਨਾ ਹੈ। ਭਲਾ ਸ਼ੇਰ ਜੰਗਲ ਵਿੱਚ ਰਹਿੰਦਾ, ਬਣ ਫਲਦਾ ਫੁੱਲਦਾ ਨਹੀਂ, ਉੱਥੋਂ ਦੇ ਪੌਦੇ ਫਲ ਵਾਲੇ ਹੋਣ, ਫੁੱਲਾਂ ਵਾਲੇ ਹੋਣ, ਉਹ ਸਾਰੇ ਸਤਿਆਨਾਸ ਤਹਿਸ ਨਹਿਸ ਹੋ ਜਾਂਦੇ ਨੇ। ਭਲਾ ਕਿਉਂ? ਸ਼ੇਰ ਕੀ ਪੌਦੇ ਖਾਂਦਾ? ਨਹੀਂ, ਉਹ ਤਾਂ ਫਲ ਫੁੱਲ ਖਾਂਦਾ ਹੀ ਨਹੀਂ। ਪਰ ਉਸ ਸ਼ੇਰ ਦੇ ਰਹਿਣ ਨਾਲ ਫਲ ਫੁੱਲ ਕਿਉਂ ਨਹੀਂ ਫਲਦੇ? ਬੱਕਰੀਆਂ, ਮਿਰਗ, ਹੋਰ ਜਾਨਵਰ ਅਤੇ ਸ਼ਾਇਦ ਘਾਹ ਪੱਤੇ ਫਲ ਫੁੱਲ ਦਾ ਨੁਕਸਾਨ ਕਰਦੇ ਹੋਣ, ਪਰ ਸ਼ੇਰ ਕਿਵੇਂ ਫਲ ਫੁੱਲਾਂ ਦਾ ਨੁਕਸਾਨ ਕਰਦਾ? ਧਿਆਨ 'ਚ ਰੱਖਣਾ, ਜਬ ਲੱਗ ਸਿੰਘ ਰਹੇ ਬਣ ਮਾਹੇ ਤਬ ਲੱਗ ਬਣ ਫੁੱਲੇ ਹੀ ਨਾ ਹੈ। ਕਾਰਨ ਅਸਲ 'ਚ ਇਹ ਹੈ ਵੀ ਸ਼ੇਰ ਦਾ ਕੰਮ ਹੈ ਦੂਜੇ ਜਾਨਵਰਾਂ ਨੂੰ ਮਾਰਨਾ ਅਤੇ ਖਾਣਾ। ਉਹ ਹੁਣ ਜਦੋਂ ਸ਼ੇਰ ਦੂਜਿਆਂ ਜਾਨਵਰਾਂ ਮਗਰ ਦੌੜੇਗਾ, ਉਸ ਬਣ ਵਿੱਚ ਦਗੜ ਦਗੜ ਜਾਨਵਰਾਂ ਦੀ ਪੌਦੇ ਫਲ ਫੁੱਲ ਤੋੜ ਕੇ ਰੱਖ ਦੇਵੇ, ਉੱਥੇ ਸਭ ਬਣ ਦੇ ਫਲ ਫੁੱਲ ਨਸ਼ਟ ਭ੍ਰਸ਼ਟ ਹੋ ਜਾਣਗੇ। ਇਸ ਕਰਕੇ ਜਬ ਹੀ ਸਿਆਰ ਸਿੰਘ ਕੋ ਖਾਏ, ਭਾਵੇਂ ਸਿਆਰ ਦਾ ਅਰਥ ਗਿੱਦੜ ਵੀ ਆਇਆ, ਪਰ ਮੈਂ ਇੱਥੇ ਬੇਨਤੀ ਕਰਾਂਗਾ, ਅਗਰ ਦੇਖਣਾ ਹੋਵੇ, ਤਸੱਲੀ ਕਰਨੀ ਹੋਵੇ ਤਾਂ ਮਹਾਨ ਕੋਸ਼ ਵਿੱਚ ਸਿਆਰ ਦਾ ਸਿਰਲੇਖ ਕੱਢ ਕੇ ਪੜ੍ਹਨਾ। ਸਿਆਰ ਦਾ ਅਰਥ ਹੈ ਸਿੰਘਾਰ, ਉਸ ਨੂੰ ਸ਼ਰਬ ਵੀ ਕਹਿੰਦੇ ਨੇ। ਜੰਗਲ ਦਾ ਇੱਕ ਜਾਨਵਰ ਹੈ, ਉਹ ਸ਼ੇਰ ਨੂੰ ਵੀ ਮਾਰ ਲੈਂਦਾ। ਹਜ਼ੂਰ ਕਹਿਣ ਲੱਗੇ, ਅਗਰ ਸਿਆਰ ਸਿੰਘ ਨੂੰ ਖਾ ਜਾਏ, ਉਹ ਹੈ ਤੇ ਛੋਟਾ ਸ਼ੇਰ ਨਾਲੋਂ ਪਰ ਤਾਕਤਵਰ ਬੜਾ ਹੈ, ਸ਼ੇਰ ਦੀ ਮੌਤ ਹੈ ਅਗਰ ਸਿਆਰ ਆ ਜਾਏ ਤੇ। ਜਦੋਂ ਕਹਿੰਦੇ ਨੇ ਉਹ ਸਿਆਰ ਸਿੰਘਾਰ ਸ਼ਰਬ ਉਹ ਸ਼ੇਰ ਨੂੰ ਖਾ ਜਾਂਦਾ, ਉਸ ਸਮੇਂ ਕਹਿਣ ਲੱਗੇ ਜੰਗਲ ਫਲਦਾ ਅਤੇ ਫੁੱਲਦਾ ਹੈ। ਇਸੇ ਤਰ੍ਹਾਂ ਗੁਰੂ ਦਾ ਦਿੱਤਾ ਗਿਆਨ, ਗੁਰੂ ਦਾ ਦਿੱਤਾ ਸ਼ਬਦ, ਉਹ ਅੰਦਰਲੀ ਮੈਂ ਨੂੰ ਜਦੋਂ ਖਾ ਜਾਂਦਾ, ਗੁਰੂ ਸਮਝਾਉਂਦੇ ਨੇ ਮੇਰੀ ਮੇਰੀ ਨਾ ਕਰ, ਤੂੰ ਤੇਰੀ ਤੇਰੀ ਕਰਨੀ ਸਿੱਖ ਲੈ। ਤੂੰ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਕਦੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਮੋਦੀ ਖਾਨੇ ਵਿੱਚ ਬੈਠਿਆਂ ਦੇ ਉਹ ਬੋਲ ਆਪਣੇ ਕੰਨੀ ਅੱਜ ਵੀ ਪਵਾ ਲੈ ਅਤੇ ਚੇਤੇ ਵਿੱਚ ਰੱਖ ਲੈ, ਮੇਰੇ ਸਾਹਿਬ ਦੇ ਹੱਥ ਵਿੱਚ ਤੱਕੜੀ 'ਤੇ ਹੈ। ਸੌਦਾ ਦੂਜੇ ਨੂੰ ਦਿੰਦੇ ਨੇ ਅਤੇ ਜੇ ਉਹ ਸੌਦਾ ਮੇਰਾ ਅਤੇ ਦੂਜੇ ਦੀ ਝੋਲੀ ਵਿੱਚ ਨਹੀਂ ਪੈ ਸਕਦਾ, ਪਰ ਜਦੋਂ ਸੌਦਾ ਤੇਰਾ ਹੋ ਗਿਆ ਅਤੇ ਮੈਂ ਬੇਨਤੀ ਕਰਾਂ ਝੋਲੀ ਵਿੱਚ ਪਾ ਦਿੰਦੇ ਨੇ, ਉਹ ਤੇਰਾ ਉਸ ਕਰਤੇ ਨਾਲ ਜੁੜੇ ਹੋਏ ਅੰਦਰ ਦੀ ਚੇਤਨਾ ਵਿੱਚ ਬਿਠਾਈ ਬੈਠੇ ਨੇ। ਇਹ ਮੋਦੀ ਖਾਨਾ ਵੀ ਤੇਰਾ, ਇਹ ਤੋਲਣ ਵਾਲਾ ਜੋ ਤੂੰ ਭੇਜਿਆ ਇਹ ਵੀ ਤੇਰਾ, ਅਤੇ ਜਿਹੜੇ ਲੈਣ ਵਾਲੇ ਇਹ ਵੀ ਤੇਰਾ, ਅਤੇ ਜਿਹੜਾ ਵਿੱਚ ਸੌਦਾ ਪਾਇਆ ਇਹ ਵੀ ਤੇਰਾ। ਧਿਆਨ 'ਚ ਰੱਖ ਲੈਣਾ, ਬਸ ਜਦੋਂ ਉਹ ਤੇਰਾ ਤੇਰਾ ਦੀ ਗੱਲ ਆ ਜਾਂਦੀ ਹੈ, ਉੱਥੇ ਫਿਰ ਪਰਮੇਸ਼ਵਰ ਦੇ ਸਮਰਪਿਤ ਹੋਇਆਂ ਦਾ ਜੀਵਨ ਆਰੰਭ ਹੁੰਦਾ। ਇਸ ਕਰਕੇ ਹਜ਼ੂਰ ਕਹਿਣ ਲੱਗੇ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ, ਇੰਝ ਹੀ ਆਪਣੀ ਜੀਵਨ ਦੀ ਉਮਰ ਬਤੀਤ ਕਰ ਦਿੰਦਾ। ਮੇਰੀ ਮੇਰੀ ਕਰਦਿਆਂ ਲੰਘ ਜਾਂਦੀ ਹੈ ਜੀ।
ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਓ ਮੇਰਾ ਰੰਗ ਲਾਵੈ।
ਕੋਈ ਐਸੋ ਰੇ ਸੰਤ, ਕੋਈ ਐਸਾ ਬੰਦਗੀ ਵਾਲਾ, ਸਿਮਰਨ ਵਾਲਾ, ਨਾਮ ਅਭਿਆਸੀ ਰੱਬ ਨਾਲ ਜੁੜਿਆ ਹੋਵੇ, ਮੇਰੀ ਲਾਹੈ ਸਗਲ ਚਿੰਤ। ਕਿਉਂਕਿ ਸਿਮਰਨ ਵਾਲਿਆਂ ਨਾਲ ਬੈਠਿਆਂ ਸਿਮਰਨ ਦੀ ਗੱਲ ਹੁੰਦੀ, ਦੁਨੀਆਂ ਦੇ ਬੰਦਿਆਂ ਕੋਲ ਬੈਠਿਆਂ ਦੁਨੀਆਂ ਦੀ ਗੱਲ ਹੁੰਦੀ ਹੈ। ਕੁਝ ਬੰਦੇ ਐਸੇ ਮਿਲਣਗੇ ਚਿੰਤਾ ਪੈਦਾ ਕਰਨਗੇ, ਕੋਈ ਐਸੇ ਮਿਲਣਗੇ ਕਿ ਚਿੰਤਾ ਲਾ ਦੇਣਗੇ, ਉਹ ਚਿੰਤਨ ਕਰਾਉਣਗੇ। ਕੋਈ ਐਸੋ ਰੇ ਸੰਤ, ਮੇਰੀ ਲਾਹੈ ਸਗਲ ਚਿੰਤ, ਕਿਵੇਂ ਠਾਕੁਰ ਸਿਓ ਮੇਰਾ ਰੰਗ ਲਾਵੈ, ਰੱਬ ਨਾਲ ਮੇਰਾ ਇੱਥੇ ਰੰਗ ਲਾਵੇ ਦੇ ਅਰਥ ਨੇ ਪਿਆਰ ਪਾ ਦੇਵੇ। ਉਹ ਆਖੇ ਵੀ ਆਪਣਾ ਧਿਆਨ ਜੋੜ ਰੱਬ ਨਾਲ, ਆ ਜਰਾ ਰੱਬ ਦੇ ਪਿਆਰ ਨਾਲ ਜੁੜ ਕੇ ਵੇਖ ਤੇਰਾ ਜੀਵਨ ਕਿੱਥੇ ਪਹੁੰਚ ਜਾਂਦਾ ਹੈ। ਮਗਨ ਭਇਓ, प्रिया प्रेम स्यो सूद ना सिमरत अंग प्रगट भयो सब लो मैं नानक अधम पतंग। गुरु अर्जन देव महाराज कहंदे ने मगन भयो प्रिया प्रेम स्यो अपने प्यारे दे प्यार विच मगन हो गया मस्त हो गया बस भोली गया खब्बा सजा सूद ना सिमरत अंग। कहन लगे एक पतंगे वाल देखना है ते बेचारा छोटा जिहा की पतंगे दी अस्थी कोई बहुत वड्डा जानवर नहीं जानवर ते वड्डा नहीं है पर सारी दुनिया विचों दी गल चलदी है भला क्यों क्योंकि एक दीपक दा प्रेमी बन के उस नाल ऐसा जुड़िया भी उस दे प्यार विच भिजा होया दीवे नाल ही एकमिक हो गया। मगन भयो प्रिया प्रेम स्यों सूद ना सिमरत अंग अपने अंगां दी सुध गवा बैठा के सड़ जावांगा। मगन भयो प्रिया प्रेम स्यों सूद ना सिमरत अंग प्रगट भयो सब लो मैं सारे लो दुनिया विच लोगां विच प्रगट हो गया नानक अधम पतंग। अधम कहंदे ने नीच नू कटिया छोटा जिया निक्का जिया पतंग पतंगा जे एक दीवे नाल जोड़ के छोटे जे पतंगे दी गल सारी दुनिया विच हो जांदी है ते अपने ठाकर नाल प्यार पाया क्यों नहीं उसकी शोभा बन जांदी। पर उस नाल प्यार फै जाए कोई उस नाल जुड़िया होया उस नाल प्यार करन वाला किते मिल जाए मेरी चिंता मुक जाए ते अंदर चिंतन शुरू हो जाए जी।
पड़े रे सगल बेद नह चूके मन भेद
सारे वेद पढ़े पढ़े रे सगल बेद नह चूके मन भेद जेड़ा मन विच भेद सी रब नाल हरक पिया होया सी वेथ पई होई सी तो वेदां दे अकेले पढ़न नाल नहीं मुकदी पढ़िया ना ही भेद बुझिया पावन। ये गल सच है भेद दे एक अर्थ ने वेथ हरक ते भेद दा दूजा अर्थ है भेत राज परमात्मा की है। कहंदे ने वेदां दे पढ़न नाल वेथ मुकदी नहीं ते परमात्मा दा ज्ञान हासिल होया नहीं।
एक खेन ना तीरे मेरे घर के पंचा
इस घर दे जेड़े पंज ने ना ज्ञान इंद्रिये अखां रसना कन नासका ते शरीर विच स्पर्श दी शक्ति ये पंज ने पंज ज्ञान इंद्रिये ने। कहंदे ने वेदां दे पढ़न नाल अकेली बार दी पढ़ाई नाल ए पंजां नूं छिन मात्र भी शांति नहीं है हर वेले अपनी भटकणा विच पए ही रहिंदे हन जी।
कोई ऐसो रे भगत जो माया ते रहत
कोई ऐसा भगत होवे सचमुच भगौती भगवंत भगत का रंग सगल त्याग दुष्ट का संग कोई ऐसा भगत होवे जो माया तो रहत हो जिस ते माया दा प्रभाव ना होवे। देखो बड़ी वड्डी गल है सचमुच अगर भगती विच है ते भगवंत दा रंग चढ़ गया ते कहन लगे फिर दुनिया रंग ना आवे नेड़ा जो कुसुम पाट क्यों पाक हरा। कहंदे ने दुनिया दा रंग उस दे नजदीक ना आवे कोई ऐसा भगत होवे जो माया तो रहत होवे।
एक अमृत नाम मेरा हृदय सिंचा
एक अमृत नाम प्रभु दा नाम जो रसदायक अमृत दे अर्थ ने स्वादला भी है अमृत दे अर्थ ने ओ मौत तो रहत करन वाला भी है ओ एक अमृत नाम मेरे हिरदे विच सिंच देवे सुक्की धरती होवे ते पानी सिंचिए धरती सरशार हो जांदी है जन्मा जन्मा दा नाम तो सखना मेरे हिरदे दी धरती दा भी रूप यही बन गया। इस विचों मैं बेनती करा पौधा पैदा किवें ਗਿਆਨ ਦਾ ਪੌਦਾ ਕਿਵੇਂ ਪੈਦਾ ਹੋਵੇਗਾ? ਸੁੱਕੀ ਧਰਤੀ ਚੋਂ ਬੂਟਾ ਪੈਦਾ ਨਹੀਂ ਹੋ ਸਕਦਾ। ਅਗਰ ਰੱਬ ਦੇ ਪਿਆਰ ਤੋਂ ਸੁੱਕਾ ਹਿਰਦਾ, ਉਸ ਵਿੱਚੋਂ ਨਾਮ ਤੇ ਗਿਆਨ ਦਾ ਪੌਦਾ ਵੀ ਪੈਦਾ ਨਹੀਂ ਹੋ ਸਕਦਾ। ਕੋਈ ਐਸਾ ਬੰਦਗੀ ਸਿਮਰਨ ਵਾਲਾ ਮਿਲੇ ਜਿਹੜਾ ਮੇਰੇ ਹਿਰਦੇ ਵਿੱਚ ਇੱਕ ਅੰਮ੍ਰਿਤ ਨਾਮ ਦੀ ਸਿੰਚਨਾ ਕਰ ਦੇਵੇ ਜੀ।
ਜੇ ਤੇਰੇ ਤੀਰਥ ਨਾਏ ਆਹੂੰ ਬੁੱਧ ਮੈਲ ਲਾਏ।
ਜਿੰਨੇ ਵੀ ਤੀਰਥ ਨਾਤੇ, ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ, ਪ੍ਰਯਾਗ, ਜਿਤਨੇ ਵੀ ਤੀਰਥ ਨਾਤੇ, ਉੱਥੇ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਤੀਰਥੀ ਬਣ ਗਏ। ਹੰਗ ਬੁੱਧ ਮੈਲ ਲਾਏ, ਬੁੱਧੀ ਵਿੱਚ ਮੈਲ ਹਮ ਦੀ ਲੱਗ ਗਈ। ਮੈਂ ਤੀਰਥ ਤੇ ਨਹਾਇਆ, ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਚੂੰਕਿ ਤੀਰਥ ਵਰਤ ਔਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਫਲ ਜਾਤ ਤਹਿ ਜਿਉਂ ਕੁੰਚਰ ਇਸ਼ਨਾਨ। ਹਾਥੀ ਨਵਾਈਏ ਮੈਲ ਲੈ ਜਾਏ, ਪਰ ਹਾਥੀ ਨਵਾਇਆ ਤੇ ਉਹ ਆਪਣੀ ਸੁੰਡ ਨਾਲ ਮਿੱਟੀ ਸਿਰ ਤੇ ਸਰੀਰ ਤੇ ਹੋਰ ਪਾਏ, ਗੰਦਾ ਹੋਵੇਗਾ ਕਿ ਚੰਗਾ ਹੋਵੇਗਾ? ਅਜੇ ਤੀਰਥ ਤੇ ਇਸ਼ਨਾਨ ਕਰ ਨਹੀਂ ਸੀ ਗਿਆ ਤੇ ਅੰਦਰ ਇੰਨਾ ਹੰਕਾਰ ਨਹੀਂ ਸੀ ਬੋਲਦਾ। ਹੁਣ ਤੀਰਥ ਤੇ ਨਹਾ ਕੇ ਆਇਆ ਤੇ ਬੁੱਧੀ ਵਿੱਚ ਹਮ ਦੀ ਮੈਲ ਲੈ ਆਇਆ ਕਿ ਮੈਂ ਤੀਰਥ ਤੇ ਇਸ਼ਨਾਨ ਕੀਤਾ ਹੈ।
ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ।
ਤੇਰੇ ਘਰ ਦੇ ਠਾਕੁਰ ਨੇ ਤੀਰਥ ਦੇ ਇਸ਼ਨਾਨ ਤੇ ਤੇਰੀ ਹੰਕਾਰ ਦੀ ਬੁੱਧੀ ਨੂੰ ਇੱਕ ਰੱਤੀ ਭਰ ਵੀ ਧਰਮ ਦਾ ਕਦਮ ਨਹੀਂ ਮੰਨਣਾ। ਜ਼ਰਾ ਜਿੰਨਾ ਵੀ ਤੇਰਾ ਉਹ ਉਠਾਇਆ ਕਦਮ ਨਹੀਂ ਮੰਨਣਾ। ਭਲਾ ਬੇਨਤੀ ਕਰਾਂ ਰੱਬ ਮੈਲੇ ਹਿਰਦਿਆਂ ਵਾਲਿਆਂ ਨੂੰ ਤੇ ਹੰਕਾਰ ਵਿੱਚ ਭਰਿਆ ਹੋਇਆਂ ਨੂੰ ਆਪਣੇ ਨਾਲ ਮਿਲਾਉਂਦਾ ਕਿ ਰੱਬ ਸ਼ੁੱਧ ਹਿਰਦੇ ਤੇ ਨਿਮਰਤਾ ਵਾਲਿਆਂ ਨੂੰ ਆਪਣੇ ਨਾਲ ਮਿਲਾਉਂਦਾ? ਇਸ ਕਰਕੇ ਹੰਕਾਰੀ ਹੋ ਗਿਆ। ਰੱਬ ਨੇ ਤਿਲ ਮਾਤਰ ਵੀ ਤੇਰੇ ਉਸ ਉਠਾਏ ਕਦਮ ਨੂੰ ਪ੍ਰਵਾਨ ਨਹੀਂ ਕਰਨਾ।
ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ।
ਅੰਦਰ ਤਮੰਨਾ ਚਾਹੀਦੀ ਹੈ ਕਦ ਪਾਵੋ ਸਾਧ ਸੰਗ, ਮੈਨੂੰ ਕਦੋਂ ਸਤਸੰਗਤ ਮਿਲੇ ਜਿਸ ਦੇ ਨਾਲ ਮਿਲਿਆ ਅੰਦਰ ਆਨੰਦ ਬਣ ਜਾਏ। ਤੇ ਫਿਰ ਉਸ ਦੇ ਨਾਲ ਕੀ ਹੋਵੇਗਾ ਧਿਆਨ ਚ ਰੱਖ ਲੈਣਾ। ਸਾਧ ਸੰਗਤ ਪਾਇਆ ਆਨੰਦ ਕਿਵੇਂ ਬਣਦਾ? ਹਜੂਰ ਅਗਲੀ ਅੱਧੀ ਪੰਕਤੀ ਚ ਫੁਰਮਾਨ ਕਰਦੇ ਨੇ,
ਗਿਆਨ ਅੰਜਨ ਮੇਰਾ ਮਨ ਇਸ ਨਾਨੈ।
ਸਤਸੰਗਤ ਦੇ ਤੀਰਥ ਵਿੱਚ ਮਨ ਦੀ ਬਿਰਤੀ ਐਸੀ ਗੁੜੂੰਦ ਹੋ ਜਾਂਦੀ ਕਿ ਟੁੱਬੀ ਲੱਗ ਗਈ ਤੇ ਗਿਆਨ ਅੰਜਨ, ਗਿਆਨ ਦਾ ਸੁਰਮਾ ਮਿਲ ਗਿਆ। ਜੋ ਮਤ ਦੀ ਅੱਖ ਵਿੱਚ ਗਿਆਨ ਆ ਗਿਆ ਤੇ ਮੇਰੇ ਮਨ ਨੇ ਇਸ਼ਨਾਨ ਕੀਤਾ। ਗਿਆਨ ਅੰਜਨ ਮੇਰਾ ਮਨ ਇਸ਼ਨਾਨਾ, ਮਨ ਨੇ ਨਾ ਲਿਆ, ਮਨ ਦੀ ਮੈਲ ਲੈ ਗਈ। ਭਾਵ ਮਨ ਦੇ ਗੰਦੇ ਵਿਚਾਰ ਅੰਦਰੋਂ ਚਲੇ ਜਾਣੇ ਹੀ ਮਨ ਦੀ ਮੈਲ ਉਤਰਨ ਦੀ ਗੱਲ ਹੈ। ਬਸ ਗੁਰੂ ਦੀ ਸਤਸੰਗਤ ਦੀ ਸ਼ੋਭਾ ਐਸੀ ਬਣ ਗਈ, ਉਸ ਨਾਲ ਮੇਰੇ ਮਨ ਵਿੱਚ ਗਿਆਨ ਆ ਗਿਆ।
ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ।
ਸਗਲ ਆਸ਼ਰਮ ਕੀਨੇ, ਚੂੰਕਿ ਚਾਰ ਵਰਨ ਚਾਰ ਆਸ਼ਰਮ ਹੈ, ਕੋਈ ਮਿਲੇ ਗੁਰੂ ਗੁਰੂ ਨਾਨਕ ਸੋ ਆਪ ਤਰੈ ਕੁਲ ਸਗਲ ਤਰਾਦੋ। ਚੂੰਕਿ ਚਾਰ ਵਰਨ ਬ੍ਰਾਹਮਣ ਖੱਤਰੀ ਵੈਸ਼ੂਦਰ ਨੂੰ ਸੰਬੋਧਕ ਹੈ ਤੇ ਆਸ਼ਰਮ ਚਾਰ ਆਸ਼ਰਮ ਨੇ, ਉਹ ਹੈ ਬ੍ਰਹਮਚਾਰੀ, ਗ੍ਰਸਤੀ, ਵਾਨਪ੍ਰਸਤੀ ਤੇ ਸੰਨਿਆਸੀ। ਇਹ ਵੀ ਕਰਮ ਕਾਂਡੀਆਂ ਦੇ ਸੀ ਵੀ ਪਹਿਲੇ 25 ਸਾਲ ਬ੍ਰਹਮਚਾਰੀ ਰਹੋ, ਬ੍ਰਹਮਚਾਰੀ ਤੋਂ ਬਾਅਦ 25 ਤੋਂ 50 ਸਾਲ ਗ੍ਰਸਤੀ ਰਹੋ, 50 ਤੋਂ 75 ਸਾਲ ਫਿਰ ਰਹੋ ਤੇ ਪਰਿਵਾਰ ਵਿੱਚ, ਪਰ ਪਰਿਵਾਰ ਨਾਲੋਂ ਨਾਤਾ ਤੋੜ ਕੇ ਰਹੋ, ਉਹਨੂੰ ਵਾਨਪ੍ਰਸਤ ਕਹਿੰਦੇ ਸੀ। ਫਿਰ 75 ਸਾਲ ਤੋਂ ਬਾਅਦ ਸਭ ਕੁਝ ਛੱਡ ਕੇ ਸੰਨਿਆਸ ਆਸ਼ਰਮ ਵਿੱਚ ਚਲੇ ਜਾਓ। ਇਹ ਕੀ ਭਰੋਸਾ ਵੀ 100 ਸਾਲ ਜੀਣਾ ਜੀਣਾ, ਕੀ ਪਤਾ ਕਦੋਂ ਦੁਨੀਆਂ ਤੋਂ ਤੁਰ ਜਾਣਾ। ਸਗਲ ਆਸ਼ਰਮ ਕਿੰਨੇ ਮਨੁਆ ਨਹਿ ਪਤੀਨੇ, ਇਸ ਤਰ੍ਹਾਂ ਮਨ ਪਤੀਚਦਾ ਨਹੀਂ ਹੈ, ਜਿਹੜੇ ਆਸ਼ਰਮ ਵਿੱਚ ਮਰਜ਼ੀ ਕੋਈ ਰਹਿ ਲੇਵੇ।
ਬਵੇਕਹੀਨ ਦੇਹੀ ਧੋਏ,
ਅੰਦਰ ਬਵੇਕੀ ਮਤ ਨਹੀਂ ਤੇ ਬਵੇਕੀ ਮਤ ਤੋਂ ਬਿਨਾਂ ਕਹਿੰਦੇ ਨੇ ਸਰੀਰ ਦਾ ਧੋਤਾ ਕੀ ਕਰੇਗਾ।
ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ।
ਕੋਈ ਪਾਈਐ ਰੇ ਪੁਰਖ ਵਿਧਾਤਾ, पार ब्रह्म के रंग राता कोई रब्बी पुरुष ऐसा मिल जाए जो परमेश्वर दे रंग विच रंगिया होवे।
मेरे मन की दुरमत मालक होए,
मेरे मन दी भी खोटी मत दी मैल अंदरों गवा देवे जी।
करम धर्म जुगता निमख नाहेत करता,
दुनिया दे कर्म कांड ते अनेकां होर धर्म ते उन्हां दियां जुगतियां, करम धर्म जुगता निमख नाहेत करता, इन्हां नाल एक छिन मात्र भी रब नाल प्यार नहीं पैंदा, करम धर्म विच उलझ जांदा है।
गर्भ गर्भ पढ़ै कहीं ना लिखै,
ये सारे अखौती कर्म कांड मनुख अंदर हंकार तो हंकार पैदा कर देने। गर्भ गर्भ पढ़ै कहीं ना लिखै, वो किसे भी लेखे विच नहीं पैंदे। हां जी,
जिस भेटी है सफल मूरत करै सदा कीरत,
जिस भेटी है सफल मूरत करै, हजूर कहन लगे जिस दे मिलाप कीतिया तेरे जिंदगी दा हर समा सफल हो जाए, ते कोई ऐसा रस्ता अपना जिन्हां दे संग विच बैठिया जिंदगी निष्फल ना बीते जी।
गुर प्रसाद को नेत्र हो पेखै,
तेरे अंदर सदा कीरत चले ते गुरु दी कृपा नाल तेनू अखां नाल वेखना आ जाए, भाव तेरे अंदर रब दा ज्ञान आ जाए जी।
मन हठ जो कमावै तिल ना लेखै पावै,
मन हठ जो कमावै, चूंकि मन हठ कर्म करै अभिमानी, जो बालक बालू घर उसरैया, ओ बहुत औखे होके तू दुनिया दे कर्म कांड करे, हजूर कहन लगे इंज ओ कीते हुए कर्म कांड तेरे परवान नहीं हुंदे, मन हठ जो कमावै तिल ना लेखै पावै, ओ इक जरा जिन्ना भी किसे परवान नहीं हुंदा।
बगल ज्यों ध्यान लावै माया रे तारी,
जिवें बगला ध्यान लावे यानी बगला अखां बंद करे ते अंदरों मच्छी दी रौं ते नहीं ना चली जाएगी, एवें अकेलियां अखां बंद करन नाल ते दूजे नूं दिखावा करन दे नाल कहन लगे अंदरों जीवन उस माया विच ही टिकिया रह जांदा है जी।
कोई ऐसो रे सुख है दाई प्रभ की कथा सुनाई,
कोई ऐसा सुखदाई मिल जाए, वो सुख देन वाला मिल जाए, कोई रब्बी पुरुष मिल जाए, सिमरन अभ्यासी मिल जाए, प्रभ की कथा सुनाई, रब दे घर दी कोई गल सुनाउन वाला होवे।
इस भेट गत हुए हमारी,
जिस भेट इथे भेटे दे अर्थ ने मिलाप, जिन्हां नूं मिलिया मेरी गत हो जाए, गत दे अर्थ ने उच आत्मक अवस्था बन जाए, गत दे अर्थ ने मेरी गति हो जाए, आवागमन तो मुक्ति हो जाए, कोई मैनू ऐसा मिले, गति दे तीसरे अर्थ ने अगां चलना, मैं अपने जीवन दा सफर कर लेवां, कोई मैनू ऐसा रब्बी पुरुष मिले जी।
सो प्रसन्न गोपाल राय,
अगर ओ गोपाल राय परमेश्वर मेरे ते प्रसन्न हो जाए,
काटेरे बंधन माए,
मेरे माया दे सारे बंधन कटे जान, जिन्हां विच मैं फसिया बैठा हां, किते रब दी ऐसी कृपा होवे।
गुर कै शब्द मेरा मन राता,
गुरु दे शब्द राही मेरा मन रब दे प्यार विच भिज जाए, ये बड़ी वड्डी बरकत है धन गुरु ग्रंथ साहिब जी दी, इन्हां दी संगत कीतियां रब वल अगां वधी दा, रब नाल प्यार दी गल समझ विच आउंदी है, ऐसे मेरे सतगुरु बख्शिश कीते कर देन कि मेरा रब नाल प्यार पै जाए जी।
सदा सदा आनंद भेटो निरभै गोबिंद,
बस रब दी गल गुरु कोलों सुनदिया सदा सदा आनंद बन गया। फिर कहंदे ने जीवन ऐसा निरभै बन गया कि उस गोबिंद दे नाल मेरी सांझ बन गई जी।
सुख नानक लादे हर चरण पराता,
कित्थों सुख लब्बे दुनिया चो, इत्थे ते चिंता है, गम है, सोच है, फिक्र है, टुट जाईदा, भेद पै जांदा है, सुख नानक लादे हर चरण पराता, ऐस वक्त जे दुनिया दा कोई ख्याल नहीं ਤੇ ਇੱਕ ਸ਼ਬਦ ਰਾਹੀਂ ਰੱਬ ਦੇ ਘਰ ਵਿੱਚ ਬੈਠੇ ਐਨ ਆਨੰਦਿਤ ਹਾਂ, ਮਾਲਕ ਰਹਿਮਤ ਕਰ ਦੇ, ਐਸਾ ਅੰਦਰ ਦਾ ਧਿਆਨ ਤੇਰੇ ਨਾਲ ਜੁੜ ਜਾਏ ਕਿ ਮੈਨੂੰ ਇੰਜ ਲੱਗੇ ਕਿ ਅੰਦਰੋਂ ਹੀ ਤੁਸਾਂ ਤੇ ਸੁੱਖ ਲਵਾ ਦਿੱਤਾ ਹੈ। ਸੁੱਖ ਨਾਨਕ ਲਾਦੇ ਹਰ ਚਰਨ ਪਰਾਤਾ, ਹਰੀ ਦੇ ਚਰਨਾਂ ਨਾਲ ਜੁੜਿਆ ਪਿਆਰ ਪਾਇਆ, ਕਹਿਣ ਲੱਗੇ ਸੁੱਖ ਲੱਭ ਪਿਆ ਜੀ।
ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ।
ਇੱਕ ਯਾਤਰਾ ਦੁਨੀਆਂ ਦੀ ਸੀ, ਉਹ ਨਿਸ਼ਫਲ ਹੋ ਗਈ, ਇੱਕ ਯਾਤਰਾ ਧਰਮ ਦੀ ਕਰ ਲਈ, ਕਹਿਣ ਲੱਗੇ ਸਫਲ ਹੋ ਗਈ। ਬਸ ਯਾਤਰਾ ਸਫਲ ਸਫਲ ਭਈ ਸਫਲ ਯਾਤਰਾ, ਉਹ ਮੇਰੇ ਮਨ ਦੀ ਯਾਤਰਾ ਸਫਲ, ਮੇਰੇ ਗਿਆਨ ਇੰਦਰੀਆਂ ਦੀ ਯਾਤਰਾ ਸਫਲ, ਮੇਰੇ ਸਰੀਰ ਦੀ ਯਾਤਰਾ ਸਫਲ ਹੋ ਗਈ। ਉਹ ਕਿਵੇਂ? ਗੁਰੂ ਦੇ ਚਰਨਾਂ ਨਾਲ ਤੇ ਸ਼ਬਦ ਨਾਲ ਜੁੜਿਆ, ਕਹਿਣ ਲੱਗੇ ਹੁਣ ਮੈਂ ਇਹ ਕਹਿ ਸਕਦਾ ਆਪਣੀ ਮੰਜ਼ਿਲ ਤੇ ਪੁੱਜ ਜਾਵਾਂਗਾ ਜਿਸ ਲਈ ਮਨੁੱਖਾ ਜਨਮ ਮਿਲਿਆ ਸੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿਸੇ ਨੂੰ ਮਿਲਣਾ ਹੋਵੇ ਤੇ ਯਾਤਰਾ ਕਰਨੀ ਪੈਂਦੀ ਹੈ, ਰੱਬ ਨੂੰ ਮਿਲਣਾ ਹੋਵੇ ਤੇ ਸੁਰਤ ਰਾਹੀਂ ਯਾਤਰਾ ਕਰਨੀ ਪੈਂਦੀ ਹੈ। ਬਸ ਇਹ ਗੱਲ ਸੱਚ ਹੈ, ਸੁਰਤੀ ਕੇ ਮਾਰਗ ਚੱਲ ਕੇ ਮੇਰੇ ਸਾਹਿਬ ਰਹਿਮਤ ਕਰਨ, ਸੁਰਤ ਦਾ ਸਫ਼ਰ ਹੋਵੇ ਸ਼ਬਦ ਤੱਕ, ਸ਼ਬਦ ਦੇ ਰਾਹੀਂ ਮਿਲਣ ਹੋ ਜਾਏ ਰੱਬ ਤੱਕ, ਤਾਂ ਕਿ ਆਵਣ ਜਾਣ ਰਹੇ ਮਿਲੇ ਸਾਦਾ। ਆਉਣਾ ਜਾਣਾ ਉਹ ਮੇਰਾ ਜੀਵਨ, ਐਸਾ ਗੁਰੂ ਦੇ ਸੰਗ ਵਿੱਚ ਮਿਲੇ ਸਾਦਾ, ਗੁਰੂ ਨੂੰ ਮਿਲਿਆ ਉਹ ਮੇਰਾ ਜੰਮਣਾ ਮਰਨਾ ਮੁੱਕ ਜਾਏ ਜੀ। ਇੱਥੇ ਹਜ਼ੂਰ ਨੇ ਦੂਜਾ ਰਹਾਓ ਵਰਤਿਆ, ਯਾਨੀ ਸ਼ਬਦ ਦੇ ਉਸ ਜਿਹੜੇ ਪਹਿਲੇ ਭਾਉ ਸੀ ਨਾ ਵੀ ਅਨੇਕ ਜਨਮਾਂ ਵਿੱਚ ਭਰਨੇ, ਹੁਣ ਇਸ ਸ਼ਬਦ ਦੇ ਦੂਸਰੇ ਰਹਾਓ ਵਿੱਚ ਦੱਸ ਦਿੱਤਾ ਵੀ ਉਹ ਜਿਹੜਾ ਅਨੇਕਾਂ ਜਨਮਾਂ ਵਿੱਚ ਭਰਨੇ ਉਹ ਭਟਕਣਾ ਕਿਵੇਂ ਮੁੱਕੇਗੀ, ਅਗਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਾਂਗੇ ਉੱਥੇ ਸਾਡੀ ਯਾਤਰਾ ਸਫਲ, ਸਾਡਾ ਜੰਮਣਾ ਮਰਨਾ ਉਹ ਵੀ ਮੁੱਕ ਜਾਏਗਾ। ਇਹ ਗੁਰੂ ਬਖਸ਼ਿਸ਼ ਦੀ ਰਹਿਮਤ ਕਰਨ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨਾ, ਕੱਲ੍ਹ ਦੀ ਇੱਕ ਹਾਜ਼ਰੀ ਹੋਰ ਭਰਨ ਦੀ ਸਤਿਗੁਰੂ ਆਪ ਬਖਸ਼ਿਸ਼ ਕਰਨ ਜੀ। ਆਓ ਸਾਹਿਬ ਦੀਆਂ ਸੀਸਾਂ ਲਈਏ, ਸ਼ਬਦ ਦੀਆਂ ਖੇਲੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਈਏ ਜੀ।
ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਰਹਾਉ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।